भरत वंदन अंकुमार सर्वतना समरथ लोलन तेरा को प्रभु नानक दे कर हथ फिरत फिरत प्रभ आया मर्यादा शरणाए नानक की प्रभ बेनती अपनी पानी लाए सगल द्वार को छाड़ के गयो तुहारो द्वार मने गए की लाज अस गोविंद दास तुम्हार किसी कोई कोई मंजन वाणी युक्त तो क्यों ना हरी जय रोए जान लग चित न आवे बिन करन हमारा कुछ बिन कर सको तुमरे रंगा गुण निधान सुख दाते अगमय गोचर प्रवे अविनाशी पूरे गुरते जाते। परम पौ पा परम पौ काट किए में केवल जपते हो मैं मारी जन्म मरण को चुको सहसा साध संगत दर सारी। कुछ मिन कब न मारा कुछ मिन कब न
Thank you.
ਜਗ ਜੋ ਹਰ ਪਾਏ ਤਿਨ ਕੀ ਕਰਾਰੀ ਕੀ ਕਥਾ ਨਰਾਰੀ ਰੇ ਆਵੇ ਨਾ ਜਾਏ ਨਾ ਕਬੂ ਮਰਤੇ ਪਾਰ ਬ੍ਰਹਮ ਸੰਗਾਰੀ ਪ੍ਰਵਾਨ ਹੋਈਆਂ ਰੂਹਾਂ ਦਾ ਜੋ ਜੀਵਨ ਹੈ ਉਹ ਸੰਸਾਰ ਦੇ ਬੰਦਿਆਂ ਨਾਲੋਂ ਬਿਲਕੁਲ ਨਿਆਰਾ ਹੁੰਦਾ ਹਰ ਗੱਲ ਉਹਨਾਂ ਦੀ ਨਿਆਰੀ ਹੋਇਆ ਕਰਦੀ ਹੈ ਜੋ ਸਵੇਰ ਦਿੰਦੀ ਹੈ ਜੀਵਨ ਨੂੰ ਬੜੀ ਦੇਰ ਤੱਕ ਕਾਇਮ ਰਹਿੰਦੀ ਹੈ ਹਨੇਰੇ ਸੰਸਾਰ ਦੇ ਅੰਦਰ ਪ੍ਰਕਾਸ਼ ਲਾਈਟ ਹਾਊਸ ਦੇ ਬਣ ਕੇ ਕਰਦੀ ਹਜ਼ਾਰਾਂ ਹੀ ਜੀਵਨਾਂ ਨੂੰ ਐਕਸੀਡੈਂਟਾਂ ਤੋਂ ਬਚਾਉਂਦੀ ਹੈ ਸਵੈਸੀ ਇੱਕ ਨਿਆਰੀ ਕਥਾ ਦਾ ਆਪਾਂ ਪਿਛਲੇ ਕਈ ਦੀਵਾਨਾਂ ਤੋਂ ਜ਼ਿਕਰ ਕਰਦੇ ਆ ਰਹੇ ਉਹ ਇਹ ਸੀ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਕਿਸ ਤਰੀਕੇ ਦੇ ਨਾਲ ਐਡੀ ਪਦਵੀ ਨੂੰ ਪਹੁੰਚੇ ਜਦੋਂ ਕਿ ਇੱਕ ਸਧਾਰਨ ਜੀਵਨ ਜਿਉਂ ਰਹੇ ਸਨ ਸਾਡਾ ਅਤੇ ਉਹਨਾਂ ਦਾ ਜੇ ਅਸੀਂ ਫਰਕ ਦੇਖੀਏ ਬਹੁਤ ਹੈ ਅਸੀਂ ਜਿਹੜੇ ਸਤਸੰਗ 'ਚ ਬੈਠੇ ਹਾਂ ਸਾਨੂੰ ਜਮਾਂਦਰੂ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਮੰਨਣਾ ਗੁਰੂ ਦਸ਼ਮੇਸ਼ ਪਾਤ ਪਿਤਾ ਦੇ ਬਾਰੇ ਅਸੀਂ ਸੁਣਦੇ ਆਏ ਹਾਂ ਬਾਣੀ ਸੁਣਦੇ ਆਏ ਹਾਂ ਅਤੇ ਸਾਡੇ ਵਿਰਸੇ ਵਿੱਚ ਆਇਆ ਵੀ ਮੇਰਾ ਪਿਤਾ ਵੀ ਸਿੱਖੀ ਵਿੱਚ ਸੀ ਦਾਦਾ ਵੀ ਸਿੱਖੀ ਸੀ ਪੜਦਾਦਾ ਵੀ ਸਿੱਖੀ ਸੀ ਪਰ ਉਹਨਾਂ ਦੇ ਵਿਰਸੇ 'ਚ ਤਾਂ ਆਇਆ ਹੀ ਨਹੀਂ ਸੀਗਾ ਇਹ ਗੱਲ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੂੰ ਕੇਵਲ ਨੇਤਰਾਂ ਵਾਲੇ ਹੀ ਜਾਣਦੇ ਸਨ ਅੰਨਾ ਸੰਸਾਰ ਨਹੀਂ ਸੀ ਜਾਣਦਾ ਕੋਲ ਰਹਿਣ ਵਾਲੇ ਨਹੀਂ ਸੀ ਜਾਣਦੇ ਸਗਵਾਂ ਬਹੁਤ ਸਾਰੀਆਂ ਊਜਾਂ ਲਾਉਂਦੇ ਸੀ ਕੋਈ ਕਹਿੰਦਾ ਸੀ ਇਹ ਕਰਾਈ ਹੈ ਇਹਨੇ ਆਪਣਾ ਅੱਡ ਰਸਤਾ ਤੋੜ ਦਿੱਤਾ ਵੇਦਾਂ ਤੋਂ ਸ਼ਾਸਤਰਾਂ ਤੋਂ ਵਿਰੁੱਧ ਗੱਲ ਕਰ ਰਿਹਾ ਸ਼ਰ੍ਹਾਂ 'ਤੇ ਉਲਟ ਗੱਲ ਕਰ ਰਿਹਾ ਅਤੇ ਕੋਈ ਉਹਨਾਂ ਨੂੰ ਖਿਤਾਬ ਦਿੰਦੇ ਸੀ ਕਿ ਇਹ ਤਾਂ ਭੂਤਨਾ ਪੈਦਾ ਹੋ ਗਿਆ ਸੰਸਾਰ ਦੇ ਅੰਦਰ ਕੋਈ ਕਹਿੰਦਾ ਸੀ ਬੇਤਾਲਾ ਹੈ ਬੇਤਾਲ ਵੱਡੇ ਭੂਤ ਨੂੰ ਕਹਿੰਦੇ ਨੇ ਕਾਰਨ ਕੀ ਸੀ ਜਦੋਂ ਆਦਮੀ ਕਿਸੇ ਦਲੀਲ ਦੇ ਵਿੱਚ ਹਾਰ ਜਾਵੇ ਉਹ ਫਰਸਟ੍ਰੇਸ਼ਨ ਵਿੱਚ ਆਇਆ ਕਰਦਾ ਝੁੰਝਲਾਹਟ 'ਚ ਆਇਆ ਕਰਦਾ ਫਿਰ ਉਹ ਦੋ ਕੰਮ ਕਰਦਾ, ਜਾਂ ਤਾਂ ਲੜਾਈ ਕਰਿਆ ਕਰਦਾ ਹੈ ਅਤੇ ਜਾਂ ਫਿਰ ਨਿੰਦਿਆ ਕਰਿਆ ਕਰਦਾ। ਊਜਾ ਲਾਉਂਦਾ ਹੈ, ਫਿਰ ਅੱਖਰਾਂ ਦੀ ਲੜਾਈ ਲੜਦਾ। ਸੋ ਗੁਰੂ ਨਾਨਕ ਪਾਤਸ਼ਾਹ ਨੇ ਜੋ ਆ ਕੇ ਰਸਤਾ ਇੱਥੇ ਦੱਸਿਆ ਉਹ ਬਿਲਕੁਲ ਸਰਲ ਸੀ। ਜੇ ਆਪ ਗੰਗਾ ਦੇ ਇਸ਼ਨਾਨ ਵਾਸਤੇ ਹਰਿਦੁਆਰ ਗਏ ਨੇ ਤਾਂ ਉੱਥੇ ਇੱਕ ਭਾਵਨਾ ਕੰਮ ਕਰ ਰਹੀ ਸੀ ਆਮ ਲੋਕਾਂ ਦੇ ਅੰਦਰ ਕਿ ਅਸੀਂ ਸੂਰਜ ਨੂੰ ਪਾਣੀ ਦੇਈਏ। ਗੁਰੂ ਨਾਨਕ ਸਮਝਦੇ ਸੀ ਕਿ ਸੂਰਜ ਜੋ ਹੈ ਇਹ ਤਾਂ ਹਾਈਡਰੋਜਨ ਦੇ ਵਿਸਫੋਟ ਨੇ, ਇਹ ਕੱਗ ਦਾ ਗੋਲਾ ਜਿਹਦੀਆਂ ਲਾਟਾਂ 50 ਲੱਖ ਮੀਲ ਤੱਕ ਜਾਂਦੀਆਂ, ਚੰਦ ਸਾਤੋਂ 2 ਲੱਖ ਦੇ ਕਰੀਬ ਹੈ ਅਤੇ 50 ਲੱਖ ਐਡੀ ਦੂਰ ਜਾਂ ਲਾਟਾਂ ਜਾਂਦੀਆਂ। ਜੇ ਕੋਈ ਚੀਜ਼ ਉਹਦੇ ਨੇੜੇ ਚਲੀ ਜਾਵੇ ਉਹਦੇ 'ਚ ਇੰਨੀ ਚੁੰਬਕ ਸ਼ਕਤੀ ਹੈ ਕਿ ਉਸੇ ਵੇਲੇ ਉਸ ਚੀਜ਼ ਨੂੰ ਖਤਮ ਕਰ ਦੇਗਾ, ਜਲ ਜਾਏਗਾ, ਕੁਛ ਵੀ ਨਹੀਂ ਰਹੇਗਾ, ਐਨਰਜੀ 'ਚ ਕਨਵਰਟ ਕਰ ਦੇਗਾ। ਅਤੇ ਪਾਣੀ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਨੂੰ, ਕੋਈ ਐਸੀ ਹੋਰ ਚੀਜ਼ ਨਹੀਂ ਸੀ। ਜੇ ਇਹ ਵੀ ਗੱਲ ਕਹੀਏ ਜੀ ਉੱਤੇ ਨੂੰ ਜਦ ਇੰਨੇ ਆਦਮੀ ਪਾਣੀ ਹਵਾ 'ਚ ਮਾਰਨ ਤਾਂ ਹਵਾ ਠੰਡੀ ਹੋ ਜਾਂਦੀ ਹੈ, ਹਵਾ ਤਾਂ ਕੱਲ੍ਹ ਦਾ ਮੀਂਹ ਪੈਂਦਾ ਸੀ ਹੁਣ ਫਿਰ ਗਰਮ ਹੋਣ ਲੱਗੀ ਹੋਈ ਹੈ, ਉਹ ਕੁਦਰਤ ਨੇ ਆਪਣਾ ਇੰਤਜ਼ਾਮ ਆਪ ਕਰਿਆ ਹੈ। ਸੋ ਮਹਾਰਾਜ ਨੇ ਇੱਕ ਵਹਿਮ ਪ੍ਰਸਤੀ ਜਾਣਿਆ ਇਸ ਨੂੰ ਵੀ ਵਹਿਮ ਦੇ ਵਿੱਚ ਦੁਨੀਆ ਪੈ ਗਈ, ਗੱਲ ਸਮਝਦੇ ਨਹੀਂ। ਚੰਦ ਅਤੇ ਸੂਰਜ ਦੋਏ ਜਿਹੜੇ ਹੈਗੇ ਪਲੈਨਟ ਨੇ ਸਾਡੇ ਆਲੇ ਦੁਆਲੇ ਘੁੰਮਣ ਵਾਲੇ, ਸੂਰਜ ਦੇ ਦੁਆਲੇ ਅਸੀਂ ਘੁੰਮਦੇ ਹਾਂ, ਚੰਦ ਸਾਡੀ ਧਰਤੀ ਦੁਆਲੇ ਘੁੰਮਦਾ ਹੈ। ਅਤੇ ਇਹਨਾਂ ਦੇ ਵਿਮਾਨੀ ਦੇਵਤਾ ਹੈਗੇ ਲੇਕਿਨ ਉਹਨਾਂ ਨੂੰ ਪਾਣੀ ਦੀ ਤਾਂ ਲੋੜ ਨਹੀਂ ਹੈ, ਉਹ ਤਾਂ ਪਾਣੀ ਤਾਂ ਬੇਅੰਤ ਹੈ, ਪਾਣੀ ਉਹ ਪੀਂਦੇ ਵੀ ਨਹੀਂ ਕਿਉਂਕਿ ਐਂਟੀ ਮੈਟਰ ਵਰਲਡ ਹੈ, ਸੁਪਰ ਮੈਟਰ ਦੇ ਬਣੇ ਹੋਏ। ਸੋ ਇਹ ਸਾਰੀਆਂ ਚੀਜ਼ਾਂ 'ਚੋਂ ਗੁਰੂ ਨਾਨਕ ਨੇ ਕੱਢਣ ਵਾਸਤੇ ਉੱਥੇ ਇਸ਼ਨਾਨ ਕਰਨ ਲੱਗੇ ਜਿੱਥੇ ਬੜੇ ਬੜੇ ਸਾਧੂ ਮਹਾਤਮਾ ਕਰ ਰਹੇ ਸੀ, ਉਸ ਪੌੜ 'ਤੇ ਗਏ ਕਿਉਂਕਿ ਆਪਦੇ ਵੀ ਭੇਖ ਉਸੇ ਤਰ੍ਹਾਂ ਦਾ ਸੀ, ਨਹੀਂ ਤਾਂ ਵੜਨ ਨਹੀਂ ਦਿੰਦੇ। ਅਤੇ ਮਹਾਰਾਜ ਨੇ ਇਸ ਵਾਸਤੇ ਹੀ ਭੇਖ ਤਾਰਿਆ ਸੀ ਕਿ ਸੰਤ ਅੱਜ ਕੱਲ੍ਹ ਤਾਂ ਗੱਲ ਨਹੀਂ ਕਰਦੇ, ਗ੍ਰਿਸਤੀਆਂ ਨਾਲ ਗੱਲ ਨਹੀਂ ਕਰਦੇ, ਵੀ ਇਹਦੇ ਗ੍ਰਿਸਤੀ ਵਸਤਰ ਪਹਿਨੇ ਹੋਏ ਨੇ। ਸੋ ਉਸ ਤਰ੍ਹਾਂ ਦੇ ਹੀ ਬਣ ਕੇ ਜਾਂਦੇ ਸੀ ਤਾਂ ਗੱਲ ਕਰਦੇ ਸੀ। ਤਾਂ ਜਦੋਂ ਪਾਣੀ ਵਿੱਚ ਵੜੇ ਆਪਣੇ ਪਾਣੀ ਪੱਛਮ ਨੂੰ ਸਿੱਟਣਾ ਸ਼ੁਰੂ ਕਰ ਦਿੱਤਾ, ਸੂਰਜ ਵੱਲ ਪਿੱਠ ਕਰ ਲਈ, ਬਹੁਤ ਕਾਹਲੀ ਦੇ ਨਾਲ ਪਾਣੀ ਉੱਪਰ ਨੂੰ ਮਾਰਦੇ ਨੇ ਪੌੜੀਆਂ ਵੱਲ, ਇੱਕ ਨੇ ਦੇਖ ਦੋ ਨੇ ਦੇਖ ਗੱਲ ਕਰੀ ਵੀ ਇਹਨੂੰ ਕੀ ਹੋਇਆ ਹੋਇਆ, ਇਹ ਇੱਧਰ ਨੂੰ ਪਾਣੀ ਸੁੱਟਦਾ। ਬੜੇ ਬੜੇ ਸੰਤ ਜਿਹੜੇ ਸੀ ਉੱਥੇ ਦੇ ਪੁਜਾਰੀ, ਉਹਨਾਂ ਸਾਰਿਆਂ ਦੇ ਨੋਟਿਸ 'ਚ ਆ ਗਿਆ ਵੀ ਆਹ ਬੰਦਾ ਪਾਣੀ ਸਿੱਟੀ ਜਾਂਦਾ। ਕਈਆਂ ਨੇ ਕਿਹਾ ਵੀ ਬਾਬਾ ਤੂੰ ਇੱਧਰ ਨਾ ਪਾਣੀ ਸਿੱਟ, ਇੱਧਰ ਦੇ। ਮਹਾਰਾਜ ਨੇ ਕਿਸੇ ਦੀ ਨਹੀਂ ਸੁਣੀ, ਪਾਣੀ ਸਿੱਟੀ ਜਾਂਦੇ ਨੇ, ਸਿੱਟੀ ਜਾਂਦੇ ਬਹੁਤੇ। ਫਿਰ ਕਈਆਂ ਨੇ ਇਕੱਠੇ ਹੋ ਕੇ ਕਿਹਾ, ਕਹਿੰਦੇ ਇਹ ਕੀ ਤੂੰ ਕਰਨ ਲੱਗਿਆ ਹੋਇਆ, ਸਾਹ ਸਾਹ ਹੋਇਆ ਪਿਆ ਅਤੇ ਪਾਣੀ ਇੱਧਰ ਨੂੰ ਸੁੱਟਦਾ, ਜਦ ਲੋਕ 2 ਅੰਜਲ ਸੁੱਟਦੇ ਆ ਤੂੰ 10 ਸੁੱਟ ਦਿੰਦਾ। ਕਹਿੰਦੇ ਮੈਨੂੰ ਸਮਝਾਓ ਪਹਿਲਾਂ ਵੀ ਇੱਧਰ ਨੂੰ ਕਿਉਂ ਸੁੱਟਦੇ, ਮੈਂ ਤਾਂ ਸਮਝਿਆ ਹੀ ਨਹੀਂ ਹਾਲ ਤੱਕ, ਤੁਸੀਂ ਮੈਨੂੰ ਦੱਸੋ ਇੱਧਰ ਨੂੰ ਕਿਉਂ ਸੁੱਟਦੇ। ਉਸ ਵੇਲੇ ਸਾਰਿਆਂ ਦੀ ਅਟੈਨਸ਼ਨ ਇੱਧਰ ਹੋ ਗਈ ਵੀ ਇਹਨੂੰ ਹਾਲ ਤਾਂ ਹੀ ਨਹੀਂ ਪਤਾ ਵੀ ਪਾਣੀ ਕਿਉਂ ਦੇਈਦਾ। ਹੁਣ ਤਾਂ ਬੜੀਆਂ ਗੱਲਾਂ ਕਰ ਲਈਆਂ ਵੀ ਪਾਣੀ ਉੱਤੇ ਨੂੰ ਮਾਰ ਕੇ ਉਹਦੇ ਵਿੱਚ ਹੀ ਦੇਖੋ ਅੱਖਾਂ ਦੀ ਨਿਗਾਹ ਤੇਜ਼ ਹੁੰਦੀ ਹੈ, ਹੁਣ ਕੋਈ ਮੈਡੀਕਲ ਇਹਦੇ ਨਾਲ ਸੰਬੰਧ ਹੈ, ਇਸ ਨੂੰ ਅਸੀਂ ਡਿਨਾਈ ਨਹੀਂ ਕਰਦੇ। ਲੇਕਿਨ ਅਗਰ ਇਹ ਪ੍ਰੋਸੈਸ ਠੀਕ ਹੈ ਤਾਂ ਪਾਣੀ ਤਾਂ ਇੰਤਜ਼ਾਮ ਅੱਜ ਕੱਲ੍ਹ ਕੀਤਾ ਜਾ ਸਕਦਾ ਵੀ ਲਗਾਤਾਰ ਪਾਣੀ ਡੁੱਲੇ ਉਹਦੇ ਹੇਠਾਂ, ਜਿਹਦੀ ਨਿਗਾਹ ਕਮਜ਼ੋਰ ਹੈ ਬੈਠ ਜਾਣ, ਉਸ ਪਾਣੀ ਦੇ ਵਿੱਚ ਹੀ ਸੂਰਜ ਨੂੰ ਦੇਖਦੇ ਰਹਿਣ ਘੰਟਿਆਂ ਵਧੀ, ਉਂਜਲ ਦਾ ਪਾਣੀ ਕਿੰਨਾ ਕੁ ਚਿਰ ਸਾਨੂੰ ਸਾਡੇ ਸਾਹਮਣੇ ਰਹੇਗਾ। ਸੋ ਇਹ ਦਲੀਲਾਂ ਹੈ, ਛੋਟੀ ਛੋਟੀਆਂ ਫੋਕਟ ਜਿਹੀਆਂ ਦਲੀਲਾਂ, ਕੋਈ ਵੱਡੀ ਬਾਤ ਨਹੀਂ। ਲੇਕਿਨ ਆਦਮੀ ਦਾ ਫੇਥ ਹੁੰਦਾ, ਉਹਨੂੰ ਵੀ ਚੈਲੰਜ ਕਰਨਾ ਠੀਕ ਨਹੀਂ ਹੁੰਦਾ ਜਦ ਤੱਕ ਇਹ ਉਸਨੂੰ ਨਵੀਂ ਚੀਜ਼ ਨਾ ਦੱਸੀ ਜਾਵੇ। ਸੋ ਕਹਿਣ ਲੱਗੇ ਵੀ ਅਸੀਂ ਤਾਂ ਪਾਣੀ ਦਿੰਦੇ ਹਾਂ, ਸੂਰਜ ਨੂੰ ਪਾਣੀ ਭੇਜਦੇ ਹਾਂ। ਉਹ ਕਹਿੰਦੇ ਸੂਰਜ ਕਿੰਨੀ ਦੂਰ ਹੈ, ਉਸ ਵੇਲੇ ਦੇ ਹਿਸਾਬ ਨਾਲ ਦੱਸਿਆ ਇੰਨੀ ਦੂਰ ਹੈ ਅਤੇ ਕਰੋੜਾਂ ਮੀਲ ਦੂਰ ਹੈ। ਮਹਾਰਾਜ ਫਿਰ ਗੱਲ ਨਹੀਂ ਕਰੀ, ਫਟਾਫਟ ਪਾਣੀ ਫੇਰ ਦੇਣ ਲੱਗ ਗਏ। ਉਹ ਕਹਿੰਦੇ ਭਾਈ ਤੂੰ ਗੱਲ ਤਾਂ ਕਰ, ਪਾਣੀ ਕਿਉਂ ਇੱਧਰ ਨੂੰ ਦਿੰਦਾ? ਕਹਿੰਦੇ ਹਟਾਓ ਨਾ ਮੈਨੂੰ। ਕਹਿੰਦੇ ਕਰੋੜਾਂ ਮੀਲ ਪਾਣੀ ਜੇ ਪਹੁੰਚ ਸਕਦਾ, ਮੇਰੇ ਖੇਤ ਤਾਂ ਇੱਥੋਂ 300 ਮੀਲ ਤੇ ਨੇ, ਸਾਰੇ ਧਾਨ ਬੀਜ ਕੇ ਆਇਆ ਹੋਇਆ ਮੈਂ ਅਤੇ ਮੀਂਹ ਪਿਆ ਨਹੀਂ ਹੈ ਅਤੇ ਮੈਂ ਛੇਤੀ ਛੇਤੀ ਪਾਣੀ ਦੇ ਦਾਂ, ਇਕੱਠ ਹੋ ਗਿਆ ਬਹੁਤ ਵੱਡਾ। ਮੈਂ ਦੇਖੋ ਇੱਕ ਬੰਦਾ ਕੀ ਕਹਿੰਦਾ, ਰੋਬ ਦਾਵ ਹੈ ਜਿਹਦੇ 'ਤੇ ਜਲਾਲ ਹੈ, ਮਾਮੂਲੀ ਬੰਦੇ ਨਹੀਂ ਹੈ, ਜਿੱਧਰ ਨੂੰ ਦੇਖਦੇ ਨੇ ਫਤਿਹ ਹੀ ਕਰਦੇ ਜਾਂਦੇ ਨੇ। ਨੇਤਰਾਂ ਦੀ ਉਹ ਸ਼ਕਤੀ ਐਸੀ ਹੈ, ਬੇਤ ਆਪ ਹੋ ਕੇ ਲਾਜਵਾਬ ਹੁੰਦੇ ਜਾਂਦੇ ਆ, ਗੱਲ ਸਮਝ ਨਹੀਂ ਆਉਂਦੀ। ਉਸ ਵੇਲੇ ਵੱਡੇ ਵੱਡੇ ਆ ਗਏ ਜਿਹੜੇ ਪੁਰੰਦਰ ਸੀ ਵਿਦਵਾਨ, ਕਹਿਣ ਲੱਗੇ ਇੱਕ ਸਾਧੂ ਐਂ ਕਹਿੰਦਾ। ਗੱਲ ਹੋਈ ਸਾਰਿਆਂ ਦਾ ਵਹਿਮ ਮਹਾਰਾਜ ਨੇ ਕੱਢ ਦਿੱਤਾ, ਅਤੇ ਜਿਹੜੇ ਕੱਟੜ ਨੇ ਇਹ ਚਾਹੇ ਪ੍ਰਤੱਖ ਬਾਤਾਂ ਦੇਖ ਲੈਣ, ਇਹ ਆਪਣਾ ਨਜ਼ਰੀਆ ਨਹੀਂ ਛੱਡਿਆ ਕਰਦੇ। ਇਹਨਾਂ ਕੋਲ ਐਕਸਕਿਊਜ਼ ਵਾਸਤੇ ਬਹੁਤ ਰੀਜ਼ਨ ਨੇ, ਕਹਿਣਗੇ ਚੇਟਕੀ ਹੈ, ਕੋਈ ਚੇਟਕੀ ਚੇਟ ਕਰਦਾ, ਮੰਨਣਾ ਨਹੀਂ ਉਹਦੀ ਬਜ਼ੁਰਗੀ ਨੂੰ ਨਹੀਂ ਮੰਨਣਾ, ਉਹਨੂੰ ਕਹਿਣਾ ਜੀ ਰਿੱਧੀ ਸਿੱਧੀ ਦਿਖਾ ਰਿਹਾ। ਸੋ ਮੰਨਿਆ ਨਹੀਂ, ਕਹਿਣ ਲੱਗੇ ਦੇਖੋ ਪਿਤਾ ਪੁਰਖੀ ਮਰਿਆਦਾ ਵਿਗਾੜ ਰਿਹਾ, ਇਹ ਤਾਂ ਭੂਤਨਾ ਹੈ, ਬੇਤਲ ਹੈ। ਸੋ ਇਹ ਸੰਸਾਰ ਦਾ ਆਮ ਹਿਸਾਬ ਹੈ, ਜਦੋਂ ਸਹਿਮਤ ਨਾ ਹੋਣ ਉਸ ਵੇਲੇ ਇਸ ਤਰ੍ਹਾਂ ਦੇ ਬਚਨ ਕਰਦੇ ਰਹਿੰਦੇ ਨੇ। ਸੋ ਇਸੇ ਤਰ੍ਹਾਂ ਇਸੇ ਸ਼੍ਰੇਣੀ ਦੇ ਵਿੱਚੋਂ ਗੁਰੂ ਅੰਗਦ ਸਾਹਿਬ ਜਿਨ੍ਹਾਂ ਦਾ ਨਾਮ ਭਾਈ ਲੈਣਾ ਸੀ ਪਹਿਲਾਂ, ਆਪ ਸੰਬੰਧ ਰੱਖਦੇ ਸਨ, ਪਿਤਾ ਵੀ ਇਹਨਾਂ ਦਾ ਦੇਵੀ ਦਾ ਭਗਤ, ਭੇਟਾਂ ਗਾਇਆ ਕਰਦੇ ਸੀ ਅਤੇ ਸੰਗ ਲੈ ਕੇ, ਸੰਘ ਦੇ ਮੁਖੀ ਹੋਣ ਦੇ ਨਾਤੇ ਬਹੁਤ ਸੈਂਕੜਿਆਂ ਦੀ ਤਾਦਾਦ 'ਚ ਬੰਦਿਆਂ ਨੂੰ ਲੈ ਕੇ ਦੇਵੀ ਦੇ ਜਾਇਆ ਕਰਦੇ, ਹਰ ਸਾਲ ਜਾਣਾ। ਅਤੇ ਫਿਰ ਇਸ ਪ੍ਰਚਾਰ ਨੂੰ ਜਾਰੀ ਰੱਖਣ ਵਾਸਤੇ ਆਪਨੇ ਜਗਰਾਤੇ ਕਦੇ ਉੱਥੇ ਕਦੇ ਉੱਥੇ, ਥਾਂ ਥਾਂ ਦੇ ਉੱਤੇ ਜਾ ਕੇ ਜਗਰਾਤੇ ਕੱਢਣੇ ਅਤੇ ਦੇਵੀ ਦੀਆਂ ਭੇਟਾਂ ਗਾਉਂਦੇ ਰਹਿਣਾ, ਕਿਉਂਕਿ ਸੰਸਾਰੀ ਬੰਦੇ ਨੇ, ਸੰਸਾਰੀ ਬੰਦੇ ਨੂੰ ਸੰਸਾਰ ਦੀ ਲੋੜ ਹੈ, ਪਦਾਰਥਾਂ ਦੀ ਲੋੜ ਹੈ। ਜਿੰਨੇ ਦੇਵਤੇ ਨੇ ਸਾਰਿਆਂ ਨੂੰ ਇਸ ਵਾਸਤੇ ਇਰਾਧਿਆ ਜਾਂਦਾ ਵੀ ਇਹਨਾਂ ਕੋਲ ਪਦਾਰਥ ਨੇ। ਆਮ ਨਤਮਤ ਹੈ ਕਿ ਜੇ ਸ਼ਿਵਜੀ ਭੋਲੇਨਾਥ ਕਹਿੰਦੇ ਨੇ ਵੀ ਇਹਨੂੰ ਛੇਤੀ ਬਣਾ ਲਿਆ ਜਾਵੇ ਤਾਂ ਛੇਤੀ ਇਹ ਪੈਸਾ ਟਕਾ ਆ ਜਾਂਦਾ। ਲਕਸ਼ਮੀ ਨੂੰ ਮਾਇਆ ਦਾ ਰੂਪ ਕਹਿੰਦੇ ਨੇ, ਦੀਵਾਲੀ ਵਾਲੀ ਰਾਤ ਨੂੰ ਦਰਵਾਜ਼ੇ ਜੇ ਖੁੱਲ੍ਹੇ ਰੱਖੇ ਜਾਣ, ਇੰਤਜ਼ਾਰ ਕਰਿਆ ਜਾਵੇ ਤਾਂ ਲਕਸ਼ਮੀ ਆ ਜਾਂਦੀ ਹੈ। ਐਸੇ ਵਿਸ਼ਵਾਸ ਹੈ, ਗੁਰੂ ਘਰ ਵਿੱਚ ਨਹੀਂ ਹੈਗੇ, ਗੁਰੂ ਘਰ ਦੇ ਅੰਦਰ ਤਾਂ ਇਹ ਆਉਂਦਾ ਕਿ ਤੀਰਥ ਕੀਏ ਏਕ ਫਲ, ਮਹਾਂਪੁਰਸ਼ਾਂ ਦਾ ਮਤ ਹੈ ਵੀ ਤੀਰਥ ਕਰੇ ਤਾਂ ਏਕ ਫਲ, ਸੰਤ ਮਿਲੇ ਫਲ ਚਾਰ, ਚਾਰ ਪਦਾਰਥ ਜੇ ਕੋ ਮੰਗੇ ਸਾਰ ਜਨਾ ਕੀ ਸੇਵਾ ਲੈ। ਸੰਤਾਂ ਕੋਲ ਚਾਰ ਪਦਾਰਥ ਨੇ, ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ, ਜੇ ਗੁਰੂ ਮਿਲ ਜਾਵੇ ਤਾਂ ਫਲਾਂ ਦੀ ਗਿਣਤੀ ਮਿਣਤੀ ਨਹੀਂ ਰਹਿੰਦੀ। ਫਿਰ ਗੁਰੂ ਇਹਨੂੰ ਇਹ ਧਿਆਨ ਲਓ, ਗੁਰੂ ਨੂੰ ਇਹ ਮੰਨ ਲਓ, ਇਹਦੇ ਕੋਲ ਸਭ ਕੁਛ ਹੈ, ਜੋ ਮੰਗੇ ਠਾਕਰ ਆਪਣੇ ਅਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁੱਖ ਤੇ ਜੋ ਬੋਲੈ ਨੀਹਾਂ ਮੂੰਹਾਂ ਸੱਚ ਹੋ। ਜੋ ਜੋ ਮੰਗੇ ਸੋਈ ਸੋਈ ਪਾਵੇ, ਸੇਵ ਹਰ ਕੇ ਚਰਨ ਰਸੈਣ। ਫਿਰ ਸਾਰਿਆਂ ਨਾਲੋਂ ਵੱਡੇ ਨੂੰ ਇਹ ਮਨਾ ਲਓ ਜਿਹਦੇ ਕੋਲ ਸਭ ਕੁਛ ਹੈ, ਜਿਹੜਾ ਇੱਕ ਚੀਜ਼ ਲਈ ਫਿਰਦਾ ਉਹਦੇ ਨਾਲ ਕਾਹਦੀ ਗੱਲ, ਤਾਂ ਸਾਰੀਆਂ ਚੀਜ਼ਾਂ ਮਨਾਓ, ਕਿੰਨਿਆਂ ਕੁ ਨੂੰ ਮਨਾ ਲਓਗੇ। ਇੱਕ ਗੋਭੀ ਵਾਲਾ ਹੈ, ਗੋਭੀ ਦੀ ਦੁਕਾਨ ਕਰਦਾ, ਉਹਨੂੰ ਮਨਾ ਲਓ, ਉਹਦੇ ਕੋਲੋਂ ਗੋਭੀਆਂ ਮਿਲੂ। ਇੱਕ ਹਲਦੀ ਵਾਲਾ, ਫਿਰ ਉਹਨੂੰ ਮਨਾਓ, ਹਲਦੀ ਵੀ ਉਹਦੇ ਚੌਣ ਪਾਉਣ ਨੂੰ ਚਾਹੀਦਾ। ਫਿਰ ਨਮਕ ਵਾਲਾ, ਨਮਕ ਵਾਲੇ ਨੂੰ ਬਜਾਓ। ਫਿਰ ਮਿਰਚ ਵਾਲੇ ਨੂੰ ਮਨਾਓ, ਫਿਰ ਲੱਕੜੀਆਂ ਵਾਲੇ ਨੂੰ ਮਨਾਓ, ਸਾਰਾ ਹੀ ਰੌਲਾ ਗੋਲਾ ਹੀ ਮੱਚਿਆ ਗਿਆ। ਕਿੰਨਿਆਂ ਕੁ ਨੂੰ ਜ਼ਿੰਦਗੀ ਦੇ ਅੰਦਰ ਮਨਾ ਲਾਂਗੇ, ਇੱਕ ਨੂੰ ਇਹ ਮਨਾ ਲਓ, ਮੈਂ ਸਭ ਕੁਛ ਛਾੜ ਕਰ ਤੂੰ ਹੀ ਤਿਆਰ। ਇੱਕ ਦਾ ਧਿਆਨ ਕਰ ਲਓ ਜਿਹਦੇ ਕੋਲ ਸਭ ਕੁਛ ਹੈ। ਲੇਕਿਨ ਉਸ ਵੇਲੇ ਦੇ ਪ੍ਰਚਲਿਤ ਰਿਵਾਜ਼ ਦੇ ਮੁਤਾਬਕ ਆਪ ਦੇਵੀ ਦੀ ਭਗਤੀ ਕਰਿਆ ਕਰਦੇ ਸੀ। ਉਹਨਾਂ ਦਿਨਾਂ 'ਚ ਖੜਤਾਲਾਂ ਅਤੇ ਲੱਤਾਂ ਦੇ ਗੁੱਟਿਆਂ ਦੇ ਕੋਲ ਝਾਂਜਰਾਂ ਪਾ ਕੇ ਨਿਰਤ ਕੀਤਾ ਜਾਂਦਾ ਸੀ। ਸੋ ਪਿਰਖਾ ਪੁਰਖਾ ਪਿਰ ਪਿਤਾ ਪੁਰਖੀ ਰਿਵਾਜ਼ ਹੋਣ ਦੇ ਮੁਤਾਬਕ ਆਪ ਵੀ ਇਸ ਪਾਸੇ ਜਗਰਾਤੇ ਕੱਟਿਆ ਕਰਦੇ ਸੀ। ਅਤੇ ਅੱਜ ਜਗਰਾਤਾ ਕੱਟਣ ਤੋਂ ਬਾਅਦ ਗਰਮੀ ਜ਼ਿਆਦਾ ਸੀ, ਆਪ ਹੀ ਇਸ਼ਨਾਨ ਕਰਨ ਵਾਸਤੇ ਨੇੜੇ ਪਿੰਡ ਦੇ ਟੋਭੇ ਵਿੱਚ ਚਲੇ ਗਏ। ਉਹਨਾਂ ਦਿਨਾਂ 'ਚ ਟੋਭੇ ਬਿਲਕੁਲ ਸੁੱਚੇ ਰੱਖੇ ਜਾਂਦੇ ਸੀ, ਅਸੂਲ ਸੀ ਟੋਭਿਆਂ ਦਾ। ਕੁਰਲੀਆਂ ਵੀ ਲੋਕ ਉੱਥੇ ਕਰ ਲਿਆ ਕਰਦੇ ਸੀ, ਦਾਤਣਾ ਵੀ ਉੱਥੇ ਕਰ ਲਿਆ ਕਰਦੇ ਸੀ, ਇਸ਼ਨਾਨ ਤਾਂ ਆਮ ਕਰਦੇ ਸੀ। ਅਤੇ ਬੰਦਗੀ ਵਾਲੇ ਜਿਹੜੇ ਸੀ ਉਹ ਸਵੱਛ ਛਾਂ ਥਾਂ ਹੁੰਦਾ, ਉੱਥੇ ਆਪਣੇ ਆਸਣ ਵਿਛਾ ਕੇ ਭਜਨ ਬੰਦਗੀ ਕਰਿਆ ਕਰਦੇ। ਅੱਜ ਉੱਥੇ ਭਾਈ ਜੋਧ ਜੋ ਜੱਟ ਸੀ ਉਸ ਪਿੰਡ ਦਾ ਸੰਗਰ ਦਾ, ਆਪ ਇਸ਼ਨਾਨ ਕਰਕੇ ਉੱਥੇ ਜਪਜੀ ਸਾਹਿਬ ਪੜ੍ਹਦੇ।